चंदन गोराग कमावा अंत चला गुहारी गुण निदान गुण तिन गाए जा
सम्मान योग जुगो जुग अटल साहिब सतगुरु श्री गुरु ग्रंथ साहिब महाराज जी की पावन और पवित्र हजूरी अंदर गुरद्वारा दीवान अस्थान मंजी साहिब दीवान हाल विखे बड़े ही अदब ते सत्कार सहित हर रोज की तरह रूहानियत के मुजस्मे मनुखता के केंद्र सचखंड श्री हरिमंदर साहिब जी उस महान पवित्र अस्थान तो अमृत वेले दे आए हुए मुख वाक दी विचार सरवण कर रहे गुरु सवारियो वडभागे हाँ सतगुरु साहब जी की कृपा दे सदका हर रोज नीम नाल निता प्रति जिथे असी बड़े प्यार सत्कार नाल गुरु की गोद विच बैठ के हर रोज पावन हुक्मनामी की विचार सरवण करते हैं उथे वख वख चैनलों के माध्यम राही देशों विदेशों में बैठ के संगत बड़े प्यार नाल सरवण करती है। सो आओ जिथे जिथे भी टिक के बैठे हाँ कुछ समय लिए तमाम दुनियावी फुरनियां नूं पासे रख के धन गुरु ग्रंथ साहब सच्चे पातशाह महाराज जी नूं सीस झुकाइए और अज दे पावन पवित्र शब्द की जो विचार है इहदी आरंभता करिए। सारी संगत एक मन एक चित हो के आखो सतनाम श्री वाहे गुरु साहिब जी
सतनाम श्री वाहे गुरु साहिब जी
शब्द शहीदां दे सरताज धन गुरु अर्जन देव महाराज सच्ची सरकार उन्हां दी पावन रसना तो उचारण कीता होया श्री गुरु ग्रंथ साहिब महाराज जी दे पावन अंग 711 ते सुभायमान है और टोडी राग विच धन गुरु अर्जन देव महाराज बड़ा प्यारा उपदेश दृढ़ करवा रहे हन।
हर बिसरत सदा खुआरी
सत्संगत ते पहलियां दो पंक्तियां शब्द दी रहाऊ वालियां पंक्तियां ने और तकरीबन शब्द दी जिहड़ी समुची केंद्री विचार है वह रहाऊ वालियां पंक्तियां दे दुआले ही केंद्रित रहिंदी है। महाराज साहब अज दे पावन पवित्र शब्द विच कहिंदे ने कि हर बिसरत सदा खुआरी कि जिहड़ा मनुख उस अकाल पुरख वाहिगुरु दे नाम नूं विसार दिंदा है परमेश्वर नूं भुल जांदा है उह संसार दे विच थां थां ते खुआर ही हुंदा है। जे मैं बिल्कुल प्योर पंजाबी च कह दियां महाराज कहिंदे कि नाम तों टुट के वाहिगुरु नूं भुल के मनुख दी थां थां ते बेइज्जती ही हुंदी है। सत संगत जी सतगुरु सच्चे पातशाह ने बाणी अंदर वार वार सानूं इह शब्द रिपीट कराए ने ਕਿ ਵੇਖਿਓ ਕਿਤੇ ਨਾਮ ਨੂੰ ਨਾ ਭੁੱਲ ਜਾਇਓ, ਪਰਮੇਸ਼ਰ ਨੂੰ ਨਾ ਭੁੱਲ ਜਾਇਓ। ਸਾਹਿਬ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਕਹਿੰਦੇ ਮੇਰੀ ਜ਼ਿੰਦਗੀ 'ਚ ਸਭ ਤੋਂ ਵੱਡਾ ਚਾਅ ਹੀ ਇਹ ਹੈ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਯਾਦ ਕਰਦਾ ਰਵਾਂ, ਰਾਤ ਤੇ ਦਿਨ ਉਸ ਪਰਮੇਸ਼ਰ ਵਾਹਿਗੁਰੂ ਨੂੰ ਕਦੇ ਵੀ ਵਿਸਾਰਾਂ ਨਾ ਭੁੱਲਾਂ ਨਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਪਹਿਲੇ ਰਾਗ ਸ੍ਰੀ ਰਾਗ ਦੀ ਆਰੰਭਤਾ ਹੁੰਦੀ ਹੈ, ਉਹਦੇ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਛੋੜੇ ਦੀ ਗੱਲ ਕਰਦਿਆਂ ਬਹੁਤ ਪਿਆਰੀ ਉਦਾਹਰਨ ਦਿੱਤੀ ਹੈ। ਸਾਹਿਬ ਜੀ ਕਹਿੰਦੇ ਵੀ ਹੇ ਮਾਲਕ ਜੀ, ਹੇ ਰੱਬ ਜੀ, ਜੇ ਕਿਤੇ ਮੈਨੂੰ ਬਹੁਤ ਉੱਚੇ ਤੇ ਸੋਹਣੇ ਮੰਦਰਾਂ ਦੇ ਵਿੱਚ ਨਿਵਾਸ ਰੱਖਣ ਦਾ ਮੌਕਾ ਮਿਲ ਜਾਵੇ, ਉਹ ਜਿਹੜੇ ਮੰਦਰ ਨੇ ਉਹ ਕੀਮਤੀ ਰਤਨਾਂ ਜਵਾਹਰਾਂ ਦੇ ਨਾਲ ਜੜੇ ਹੋਣ, ਜਿੱਥੋਂ ਕਸਤੂਰੀ ਦੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਜਿਹੜੇ ਅਤਰ ਹਨ ਉਹਨਾਂ ਦੀਆਂ ਸੁਗੰਧੀਆਂ ਆਉਂਦੀਆਂ ਹੋਣ। ਤੇ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਕੁਝ ਵੇਖ ਕੇ ਮੈਨੂੰ ਇੱਕ ਡਰ ਲੱਗਦਾ ਹੈ ਕਿ ਮਾਲਕ ਜੀ ਕਿਤੇ ਦੁਨਿਆਵੀ ਸਹੂਲਤਾਂ ਵੇਖ ਕੇ ਮੈਂ ਤੈਨੂੰ ਭੁੱਲ ਨਾ ਜਾਵਾਂ, ਮੈਂ ਤੈਨੂੰ ਵਿਸਾਰ ਨਾ ਦੇਵਾਂ। ਹਰ ਵਿਸਰਤ ਸਦਾ ਖੁਆਰੀ, ਸਾਹਿਬ ਦੇ ਬੜੇ ਪਿਆਰੇ ਬੋਲ ਨੇ। ਮਹਾਰਾਜ ਕਹਿੰਦੇ ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਬੂ ਅਗਰ ਚੰਦਨ ਲੀਪ ਆਵੇ ਚਾਓ। ਇੰਨਾ ਕੁਝ ਵੇਖ ਕੇ ਮਹਾਰਾਜ ਕਹਿੰਦੇ ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਓ। ਸਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਨ 'ਚ ਇੱਕ ਤੌਖਲਾ ਬਣਿਆ ਰਹਿੰਦਾ ਹੈ ਕਿ ਵਾਹਿਗੁਰੂ ਇਹ ਦੁਨਿਆਵੀ ਸਹੂਲਤਾਂ ਵੇਖ ਕੇ ਕਿਤੇ ਮੈਂ ਤੈਨੂੰ ਵਿਸਾਰ ਨਾ ਦੇਵਾਂ। ਸਾਧ ਸੰਗਤ, ਰੱਬ ਨੂੰ ਵਿਸਾਰਨਾ ਕੀ ਹੈ ਕਿ ਰੱਬੀ ਗੁਣਾਂ ਤੋਂ ਮੁਨਕਰ ਹੋ ਜਾਣਾ। ਜੇ ਆਪਾਂ ਵਿਚਾਰ ਕਰੀਏ ਨਾ ਕਿ ਪਰਮੇਸ਼ਰ ਨੂੰ ਵਿਸਾਰਨਾ ਕੀ ਹੈ, ਵਾਹਿਗੁਰੂ ਦੇ ਜਿਹੜੇ ਰੱਬੀ ਗੁਣ ਨੇ ਉਹਨਾਂ ਤੋਂ ਮੁਨਕਰ ਹੋ ਜਾਣਾ, ਉਹਨਾਂ ਤੋਂ ਕਿਨਾਰਾ ਕਰ ਲੈਣਾ। ਹੁਣ ਪਰਮੇਸ਼ਰ ਦਾ ਸੁਭਾਅ ਕੀ ਹੈ, ਅਸੀਂ ਰੋਜ਼ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਜਦੋਂ ਹਜ਼ੂਰ ਪੀਂਦੇ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਹੁਣ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਵਾਹਿਗੁਰੂ ਨੂੰ ਵਿਸਾਰਿਆ ਤਾਂ ਨਹੀਂ। ਜੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਕਦੇ ਕੌੜਾ ਨਹੀਂ ਬੋਲਦੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਅਸੀਂ ਸਾਰੇ ਸੰਸਾਰ ਵਿੱਚ ਮਿਠਾਸ ਹੀ ਵਰਤਾ ਰਹੇ ਹਾਂ, ਕਿ ਅਸੀਂ ਆਪਣੇ ਮਨ ਵਿੱਚ ਕਿਸੇ ਪ੍ਰਤੀ ਕੋਈ ਈਰਖਾ ਤਾਂ ਨਹੀਂ ਰੱਖ ਰਹੇ, ਸਾਡੇ ਮਨ 'ਚ ਕਿਸੇ ਪ੍ਰਤੀ ਕੋਈ ਦੁਵੈਸ਼ ਭਾਵਨਾ ਤਾਂ ਨਹੀਂ ਹੈ। ਜੇ ਅਸੀਂ ਈਰਖਾ ਦੁਵੈਸ਼ ਭਾਵਨਾ ਨੂੰ ਆਪਣੇ ਹਿਰਦੇ 'ਚ ਚੱਕੀ ਫਿਰਦੇ ਹਾਂ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖਿਓ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਔਰ ਜਿਹੜਾ ਨਹੀਂ ਵਿਸਾਰਦਾ ਉਹ ਕਦੇ ਵੀ ਸਾਧ ਸੰਗਤ ਜੀ ਕਿਸੇ ਦੀ ਨਿੰਦਿਆ, ਚੁਗਲੀ, ਈਰਖਾ ਇਹਨਾਂ ਤਮਾਮ ਅਵਗਣਾਂ ਤੋਂ ਬਚਿਆ ਰਹਿੰਦਾ ਹੈ। ਅਸੀਂ ਮੂਲ ਮੰਤਰ ਪੜ੍ਹਦੇ ਹਾਂ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਦੱਸੇ ਹੋਏ ਨੇ ਕਿ ਪਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਅੱਜ ਦਾ ਮਨੁੱਖ ਕਿਤੇ ਧਰਮ ਦੇ ਨਾਂ 'ਤੇ, ਕਿਤੇ ਜਾਦੂ ਟੂਣਿਆਂ ਦੇ ਨਾਂ 'ਤੇ, ਕਿਸੇ ਹੋਰ ਤਰ੍ਹਾਂ ਤਰ੍ਹਾਂ ਦੇ ਮਨਮਤੀ ਤਰੀਕਿਆਂ ਦੇ ਨਾਲ ਆਪਣੇ ਮਨ ਅੰਦਰ ਡਰ ਪਾਲ ਕੇ ਤਾਂ ਨਹੀਂ ਬੈਠਾ। ਜੇ ਡਰ ਪਾਲ ਕੇ ਬੈਠੇ ਹਾਂ, ਹਾਂ ਡਰ ਰੱਖੋ ਪਰਮੇਸ਼ਰ ਦਾ, ਭਉ ਰੱਖੋ ਵਾਹਿਗੁਰੂ ਦਾ, ਪਰ ਪਰਮੇਸ਼ਰ ਤੋਂ ਬਿਨਾਂ ਨਿੱਕੀ ਨਿੱਕੀ ਗੱਲ 'ਤੇ ਕਹਿਣਾ ਕਿ ਮੇਰੇ ਗੁਆਂਢੀ ਨੇ ਮੇਰੇ 'ਤੇ ਕੋਈ ਜਾਦੂ ਨਾ ਕਰ ਦਿੱਤਾ ਹੋਵੇ, ਫਲਾਨੀ ਨੇ ਆਹ ਕੰਮ ਨਾ ਕਰ ਦਿੱਤਾ ਹੋਵੇ, ਕੀ ਅਸੀਂ ਡਰਦੇ ਤਾਂ ਨਹੀਂ? ਮਹਾਰਾਜ ਸਾਹਿਬ ਕਹਿੰਦੇ ਜੇ ਵਾਹਿਗੁਰੂ ਨਿਰਭਉ ਹੈ ਤੇ ਯਾਦ ਰੱਖਿਓ, ਪਰਮੇਸ਼ਰ ਦੇ ਭਉ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਿਓ, ਬਾਕੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਰ ਤੇ ਖੌਫ ਨੇ ਇਹਨਾਂ ਨੂੰ ਮਨ 'ਚੋਂ ਵਿਸਾਰ ਦੇਣਾ ਚਾਹੀਦਾ। ਜੇ ਅਕਾਲ ਪੁਰਖ ਨਿਰਵੈਰ ਹੈ, ਅਸੀਂ ਕਿਸੇ ਨਾਲ ਵੈਰ ਤਾਂ ਨਹੀਂ ਪਾਲ ਕੇ ਬੈਠੇ, ਸਾਡਾ ਮਨੁੱਖੀ ਸੁਭਾਅ ਹੈ, ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕਿਤੇ ਨਾ ਕਿਤੇ ਕੋਈ ਘਟਨਾ ਹੋਈ ਹੋਵੇ ਨਾ, ਭਾਵੇਂ ਸਾਲਾਂ ਬੱਧੀ ਕਈ ਸਾਲ ਬੀਤ ਗਏ ਹੋਣ, ਤੇ ਬੰਦਾ ਆਪਣੇ ਮਨ 'ਚ ਜ਼ਰੂਰ ਰੱਖਦਾ ਹੈ ਕਿ ਸਮਾਂ ਆਵੇਗਾ ਤੇ ਮੈਂ ਇਹਨੂੰ ਦੱਸਾਂਗਾ। ਮਤਲਬ ਇਹਨੇ ਜਿਹੜੀ ਭਾਜੀ ਪਾਈ ਹੈ ਨਾ, ਮੈਂ ਇਸ ਭਾਜੀ ਨੂੰ ਲਾਹਾਂਗਾ। ਮੈਨੂੰ ਮਾਫ ਕਰਨਾ ਖਾਲਸਾ ਜੀ, ਸਾਡਾ ਕੀਮਤੀ ਸਮਾਂ ਹੈ, 84 ਲੱਖ ਜੂਨਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ ਹੈ, ਇਹ ਦੇਹੀ ਮਿਲੀ ਹੈ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਸੰਸਾਰ ਵਿੱਚ ਚੰਗੇ ਕੰਮ ਕਰੀਏ, ਨੇਕੀ ਕਰੀਏ, ਪਰਉਪਕਾਰ ਕਰੀਏ। ਪਰ ਮਨੁੱਖ ਦੀ ਸਾਰੀ ਉਮਰ ਭਾਜੀਆਂ ਚਾੜਨ ਤੇ ਭਾਜੀਆਂ ਲਾਉਣ ਦੇ ਵਿੱਚ ਬਤੀਤ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵੇਖਿਓ ਕਿਤੇ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਚੋਂ ਵਿਸਾਰ ਨਾ ਦਿਓ। ਮਨ ਏਕ ਨਾ ਚੇਤਸ ਮੂੜ ਮਨਾ, ਰੋਜ਼ ਸੋਦਰ ਵਿੱਚ ਪੜ੍ਹਦੇ ਹਾਂ, ਹਰ ਬਿਸਰਤ ਤੇਰੇ ਗੁਣ ਗਲਿਆ। ਮਹਾਰਾਜ ਕਹਿੰਦੇ ਜਿੱਦਣ ਰੱਬ ਨੂੰ ਵਿਸਾਰ ਦਿੱਤਾ ਨਾ, ਇੱਕ ਗੱਲ ਯਾਦ ਰੱਖੀ ਸੱਜਣਾ, ਤੇਰੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਚੰਗੇ ਗੁਣ ਨੇ ਇਹ ਹੌਲੀ ਹੌਲੀ ਖਤਮ ਹੋ ਜਾਣਗੇ ਔਰ ਅਵਗਣ ਪ੍ਰਵੇਸ਼ ਕਰ ਜਾਣਗੇ। ਤੇ ਜੇ ਸਿਰ ਦੇ ਵਿੱਚ ਅਵਗਣ ਆ ਜਾਣ ਸਾਧ ਸੰਗਤ ਜੀ, ਉਹ ਸਿਰ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਟਿਕ ਸਕਦਾ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਕਰ ਰਹੇ ਨੇ ਕਿ ਮਹਾਰਾਜ ਕਿਰਪਾ ਕਰਿਓ, ਤੁਹਾਡੇ ਨਾਮ ਨਾਲੋਂ ਟੁੱਟ ਕੇ ਮਨੁੱਖ ਹਮੇਸ਼ਾ ਸੰਸਾਰ ਵਿੱਚ ਖੁਆਰ ਹੁੰਦਾ ਹੈ ਤੇ ਉਹਦੀ ਬੇਇੱਜ਼ਤੀ ਹੀ ਹੁੰਦੀ ਹੈ। ਕਿਉਂਕਿ ਜਦੋਂ ਵਕਾਰ ਭਾਰੀ ਪੈ ਜਾਣ, ਮੰਨ ਲਓ ਵੀ ਕਾਮ ਭਾਰੀ ਪੈ ਗਿਆ ਤੇ ਮਨੁੱਖ ਨੇ ਉਹਦੇ ਵੱਸ ਹੋ ਕੇ ਖੁਆਰ ਹੀ ਹੋਣਾ ਹੈ। ਜਿੱਦਣ ਕ੍ਰੋਧ ਭਾਰੀ ਪੈ ਗਿਆ, ਸਾਹਿਬ ਕਹਿੰਦੇ ਇਹਦੇ ਵੱਸ ਹੋ ਕੇ ਬੰਦੇ ਨੇ ਨੁਕਸਾਨ ਆਪਣਾ ਵੀ ਕਰ ਬਹਿਣਾ ਹੈ ਤੇ ਦੂਜੇ ਦਾ ਵੀ ਹੋ ਜਾਣਾ ਹੈ। ਇਸ ਕਰਕੇ ਜਦੋਂ ਕੋਈ ਵੀ ਪੰਜਾਂ ਵਕਾਰਾਂ ਦੇ ਵਿੱਚੋਂ ਜਾਂ ਅਵਗਣਾਂ ਚੋਂ ਕੋਈ ਅਵਗਣ ਸਾਡੇ ਤੇ ਪ੍ਰਬਲ ਹੋਣ ਲੱਗਦਾ ਹੈ ਨਾ, ਇਹਦਾ ਮਤਲਬ ਵੀ ਸਾਧ ਸੰਗਤ ਅਸੀਂ ਰੱਬ ਨੂੰ ਵਿਸਾਰ ਰਹੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ ਉਹ ਸੰਸਾਰ ਦੇ ਵਿੱਚ ਖੁਆਰ ਹੁੰਦਾ ਹੈ। ਵਾਹਿਗੁਰੂ, ਜਿਨ੍ਹਾਂ ਨੂੰ ਤੇਰੀ ਓਟ ਹੈ, ਜਿਨ੍ਹਾਂ ਦੇ ਮਨ ਵਿੱਚ ਤੇਰੇ ਪ੍ਰਤੀ ਪੱਕਾ ਤੇਰਾ ਵਿਸ਼ਵਾਸ ਬੱਜ ਗਿਆ, ਵੀ ਜਿਹੜੇ ਪਰਮੇਸ਼ਰ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਨੇ ਨਾ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਕਦੇ ਵੀ ਉਹਨਾਂ ਨੂੰ ਸੰਸਾਰ ਦੇ ਵਿੱਚ ਧੋਖਾ ਵਿਆਪਦਾ ਨਹੀਂ। ਧੋਖਾ ਵਿਆਪਣ ਦਾ ਅਰਥ ਕੀ ਹੈ ਕਿ ਉਹਨਾਂ ਦੇ ਉੱਤੇ ਕੋਈ ਵੀ ਬੁਰਿਆਈ ਜਿਹੜੀ ਉਹ ਆਪਣਾ ਅਸਰ ਨਹੀਂ ਪਾ ਸਕਦੀ, ਕਿਉਂਕਿ ਉਹਨਾਂ ਦਾ ਸੁਭਾਅ ਹੀ ਸੰਸਾਰ ਤੇ ਪਰਉਪਕਾਰ ਵਾਲਾ ਬਣ ਜਾਂਦਾ ਹੈ। ਆ ਤੁਸੀਂ ਦੇਖਦੇ ਹੋ ਨਾ, ਕਈ ਵਾਰ ਜਿਹੜੇ ਮਨੁੱਖ ਸੰਸਾਰ ਵਿੱਚ ਬਹੁਤ ਚੰਗੇ ਕਰਮ ਕਰਦੇ ਹਨ ਤੇ ਦੁਨੀਆ ਉਹਨਾਂ ਨੂੰ ਵੀ ਨਹੀਂ ਬਖਸ਼ਦੀ, ਖਾਸ ਕਰਕੇ ਸੋਸ਼ਲ ਮੀਡੀਆ ਵੇਖ ਲਓ, ਪਰ ਗੁਰੂ ਦੀ ਬਾਣੀ ਇਹ ਕਹਿੰਦੀ ਹੈ ਕਿ ਕਿਸੇ ਦੀ ਪਰਵਾਹ ਨਹੀਂ ਕਰਨੀ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ, ਨੇਕ ਕਰਮ ਕਰਦੇ ਹਾਂ, ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਧਰਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਾਂ ਨਾ, ਤੇ ਸਾਹਿਬ ਕਹਿੰਦੇ ਕੋਈ ਵੀ ਧੋਖਾ ਭਾਵ ਕਿ ਕੋਈ ਵਕਾਰ ਜਿਹੜਾ ਹੈ ਉਹ ਸਾਡੇ ਤੇ ਕਦੇ ਪ੍ਰਭਾਵ ਨਹੀਂ ਪਾ ਸਕਦਾ। ਕਿਹਦੇ ਤੇ? ਜਿਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ। ਰਹਾਓ ਦਾ ਅਰਥ ਹੈ ਠਹਿਰਨਾ। ਮਹਾਰਾਜ ਸਾਹਿਬ ਜੀ ਨੇ ਵਾਰ ਵਾਰ ਰਹਾਓ ਸ਼ਬਦ ਦੀ ਵਰਤੋਂ ਕੀਤੀ ਹੈ ਕਿ ਬਾਣੀ ਰੁਕ ਰੁਕ ਕੇ ਪੜ੍ਹੋ, ਬਾਣੀ ਸਹਿਜ ਨਾਲ ਪੜ੍ਹੋ ਤੇ ਬਾਣੀ ਦੀ ਵਿਚਾਰ ਕਰਨਾ ਕਰੋ। ਸੋ ਮਹਾਰਾਜ ਸਾਹਿਬ ਜੀ ਵਿਸ਼ਰਾਮ ਦੇ ਕੇ ਅੱਗੇ ਸਮਝਾਉਂਦੇ ਹਨ।
ਸਿਮਰਨ ਜੋ ਜੀਵਨ ਬਲਨਾ, ਸਰਬ ਜਸੇ ਅਰਗਾਰੀ।
ਸਾਹਿਬ ਕਹਿੰਦੇ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਕੀ ਹੈ। ਹੁਣ ਵੇਖੋ, ਸੱਪ ਹੈ ਨਾ ਸਾਧ ਸੰਗਤ, ਮਹਾਰਾਜ ਸਾਹਿਬ ਨੇ ਸੱਪ ਦੀ ਉਦਾਹਰਨ ਦਿੱਤੀ, ਸਾਰੀ ਉਮਰ ਡਰਪੋਕ ਜਿਹਾ ਬਣ ਕੇ ਰਹਿੰਦਾ ਹੈ, ਵੇਖੋ ਵਲ ਮਾਰ ਕੇ ਬੈਠਾ ਰਹਿੰਦਾ ਤੇ ਆਪਣੀ ਜਿਹੜੀ ਸਰੀ ਹੈ ਨਾ ਉਹਨੂੰ ਲੁਕਾ ਕੇ ਰੱਖਦਾ ਹੈ, ਕਿਉਂਕਿ ਉੱਥੇ ਸਾਰੀ ਵਿਸ਼, ਉੱਥੇ ਸਾਰਾ ਜ਼ਹਿਰ ਭਰਿਆ ਹੈ। ਆਰਜਾ ਜਿਹੜੀ ਬਹੁਤ ਮੰਨੀ ਜਾਂਦੀ ਹੈ, ਪਰ ਸੱਚ ਕਰਕੇ ਜਾਣਿਓ, ਸਾਹਿਬ ਕਹਿੰਦੇ ਹੈ ਕਿ ਜਿਹੜਾ ਮਨੁੱਖ ਪਰਮੇਸ਼ਰ ਵਾਹਿਗੁਰੂ ਦਾ ਆਸਰਾ ਲੈਣ ਤੋਂ ਬਿਨਾਂ, ਜਿਹੜਾ ਮਨੁੱਖ ਪਰਮੇਸ਼ਰ ਨਾਲੋਂ ਦੂਰ ਹੋ ਜਾਂਦਾ ਹੈ ਨਾ, ਉਹਦੇ ਅੰਦਰ ਵੀ ਵਿਸ਼ੇ ਵਕਾਰਾਂ ਦਾ ਜ਼ਹਿਰ ਜਿਹੜਾ ਉਹ ਪ੍ਰਬਲ ਰਹਿੰਦਾ ਹੈ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ, ਬਿਨ ਸਿਮਰਨ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਕਹਿੰਦੇ ਵੇਖੋ, ਸੱਪ ਉਹ ਕਿੰਨੀ ਲੰਬੀ ਉਮਰ ਵੀ ਭੋਗਦਾ ਹੈ, ਪਰ ਸਾਧ ਸੰਗਤ ਜੀ ਉਹ ਜ਼ਹਿਰ ਨਾਲ ਵੀ ਭਰਿਆ। ਤੇ ਮਹਾਰਾਜ ਕਹਿੰਦੇ ਕੀ ਹੋਇਆ, ਜੇਕਰ ਉਮਰ ਵੀ ਬਹੁਤ ਹੋ ਗਈ ਪਰ ਇਹ ਉਮਰ ਕਿਸੇ ਲੇਖੇ ਵਿੱਚ ਨਾ ਆਈ, ਇਹ ਜੀਵਨ ਕਿਸੇ ਲੇਖੇ ਵਿੱਚ ਨਾ ਆਇਆ, ਉਹਦਾ ਕਾਰਨ ਇਹ ਹੈ ਕਿ ਨਾਮ ਨੂੰ ਭੁੱਲ ਗਏ। ਬਾਣੀ ਵਿੱਚ ਮਹਾਰਾਜ ਨੇ ਇੱਕ ਜਗ੍ਹਾ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਜਦੋਂ ਅਸੀਂ ਦੇਖਦੇ ਹਾਂ ਕਿ ਸੰਗੀਤ ਜਿਹੜਾ ਹੈ ਉਹ ਵਜਾਉਂਦਾ ਹੈ ਅਤੇ ਸੰਗੀਤ ਤੋਂ ਬਿਨਾਂ ਕਦੇ ਵੀ ਨਾਚ ਨਹੀਂ ਹੁੰਦਾ। ਜੇ ਕੋਈ ਬੰਦਾ ਕਵੇ ਨਾ ਨੱਚਣਾ ਹੈ ਅਤੇ ਉਹ ਸੰਗੀਤ ਤੋਂ ਬਿਨਾਂ ਰਾਗ ਤੋਂ ਬਿਨਾਂ ਉਹਦਾ ਪੈਰ ਜਿਹੜਾ ਅੱਗੇ ਨਹੀਂ ਵੱਧ ਸਕਦਾ ਨੱਚਣ ਵਾਸਤੇ। ਸਾਹਿਬ ਜੀ ਕਹਿੰਦੇ ਜੇ ਕੋਈ ਬੰਦਾ ਕਵੇ ਕਿ ਮੈਂ ਗਾਉਣਾ ਹੈ, ਜੇ ਉਹਦੇ ਕੋਲ ਗਲਾ ਹੋਵੇਗਾ ਤਾਂ ਗਾ ਸਕਦਾ ਹੈ ਅਤੇ ਸੁੰਦਰ ਆਵਾਜ਼ ਤੋਂ ਬਿਨਾਂ ਮਨੁੱਖ ਕਦੇ ਗਾ ਨਹੀਂ ਸਕਦਾ ਗਲੇ ਤੋਂ ਬਗੈਰ। ਹੁਣ ਰਬਾਬ ਕਿੱਡੀ ਵੀ ਕੀਮਤੀ ਅਤੇ ਮਹਿੰਗੀ ਕਿਉਂ ਨਾ ਹੋਵੇ, ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਜੇਕਰ ਤਾਰ ਨਹੀਂ ਅਤੇ ਉਹ ਰਬਾਬ ਭਾਵੇਂ ਚੰਦਨ ਦੀ ਲੱਕੜ ਦੀ ਬਣੀ ਹੈ ਅਤੇ ਉਸ ਛੋਟੀ ਜਿਹੀ ਤਾਰ ਤੋਂ ਬਿਨਾਂ ਉਹਦੀ ਕੋਈ ਵੈਲਿਊ ਨਹੀਂ। ਇੱਦਾਂ ਹੀ ਇਹ ਜਿਹੜਾ ਮਨੁੱਖਾ ਜੀਵਨ ਹੈ, ਸਾਡਾ ਜਿਹੜਾ ਸਰੀਰ ਹੈ, ਇਹਨੂੰ ਕਿੰਨਾ ਵੀ ਕੋਈ ਲਿੰਬਾ ਪੋਚੀ ਕਰ ਲਵੇ, ਸ਼ਿੰਗਾਰ ਲਵੇ, ਬਾਹਰੀ ਸ਼ਿੰਗਾਰ ਲਾ ਲਵੇ, ਪਰ ਸਾਹਿਬ ਕਹਿੰਦੇ ਹੈ ਕਿ ਜੇਕਰ ਨਾਮ ਦਾ ਸ਼ਿੰਗਾਰ ਨਹੀਂ ਕੀਤਾ, ਆਪਣੀ ਜ਼ਿੰਦਗੀ 'ਚ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਿਮਰਨ ਨਹੀਂ ਕੀਤਾ, ਇਹ ਸਰੀਰ ਕਿਸੇ ਅਰਥ ਵਿੱਚ ਨਹੀਂ ਹੈ। ਬਾਣੀ 'ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਨੇ। ਸਾਹਿਬ ਕਹਿੰਦੇ ਬਿਨ ਬਾਜੇ ਕੈਸੇ ਨਿਰਤਕਾਰੀ, ਕਿ ਵਾਜੇ ਤੋਂ ਬਗੈਰ ਬੰਦਾ ਨਾਚ ਨਹੀਂ ਕਰ ਸਕਦਾ। ਬਿਨ ਕੰਠੇ ਕੈਸੇ ਗਾਵਨ ਹਾਰੀ, ਜੇ ਗਲਾ ਨਹੀਂ ਤੇ ਬੰਦਾ ਗਾ ਨਹੀਂ ਸਕਦਾ। ਜੀਲ ਬਿਨਾਂ ਕੈਸੇ ਵਜੇ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ। ਸਾਹਿਬ ਕਹਿੰਦੇ ਏਦਾਂ ਹੀ ਜਿਵੇਂ ਇੱਕ ਤਾਰ ਤੋਂ ਬਿਨਾਂ ਸੰਗੀਤ ਪੈਦਾ ਨਹੀਂ ਹੋ ਸਕਦਾ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਕੀ ਜਿੰਨੇ ਵੀ ਕਾਜ ਕਰਦੇ ਹਾਂ ਇਹ ਸਾਰੇ ਵਿਅਰਥ ਹਨ। ਸੋ ਜਿਹਨੇ ਪਰਮੇਸ਼ੁਰ ਵਾਹਿਗੁਰੂ ਦਾ ਆਸਰਾ ਲਿਆ, ਜਿਹਨੇ ਰੱਬ ਜੀ ਦਾ ਸਿਮਰਨ ਕੀਤਾ ਨਾ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁਰਖਰੂ ਹੈ ਅਤੇ ਨਾਮ ਤੋਂ ਬਗੈਰ ਤੇ ਕਿੰਨੀ ਵੀ ਆਰਜਾ ਕਿਉਂ ਨਾ ਹੋਵੇ। ਤੇ ਸੱਪ ਦਾ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਕਹਿੰਦੇ ਹੈ ਕਿ ਜਿਵੇਂ ਸਾਰੀ ਉਮਰ ਜ਼ਹਿਰ ਪਾਲਦਾ ਹੈ ਨਾ, ਇੱਦਾਂ ਹੀ ਨਾਮ ਜਿਹਦੇ ਕੋਲ ਨਹੀਂ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਜਿਹਦੇ ਕੋਲ ਨਹੀਂ, ਉਹਦੇ ਅੰਦਰ ਵੀ ਵਿਸ਼ੇ ਵਕਾਰਾਂ ਦਾ ਜ਼ਹਿਰ ਪ੍ਰਬਲ ਰਹਿੰਦਾ ਹੈ। ਮਨੁੱਖ ਫਿਰ ਭਾਵੇਂ ਆ ਸਾਰੀ ਜਿਹੜੀ ਧਰਤੀ ਹੈ ਨਾ, ਇਹਦਾ ਰਾਜ ਕਿਉਂ ਨਾ ਕਮਾ ਲਵੇ, ਵੀ ਸਾਰੀ ਸ੍ਰਿਸ਼ਟੀ ਦਾ ਰਾਜਾ ਕਿਉਂ ਨਾ ਬਣ ਜਾਵੇ, ਪਰ ਮਹਾਰਾਜ ਕਹਿੰਦੇ ਅੰਤ ਸਮੇਂ ਉਹਨੂੰ ਸੰਸਾਰ ਤੋਂ ਬਾਜੀ ਹਾਰ ਕੇ ਜਾਣਾ ਪੈਂਦਾ ਹੈ। ਸਾਧ ਸੰਗਤ, ਜਿੱਥੇ ਨੌ ਖੰਡ ਦਾ ਅਰਥ ਵਿਦਵਾਨ ਜਣਾ ਨੇ ਸਾਰੀ ਸ੍ਰਿਸ਼ਟੀ ਕੀਤਾ, ਉੱਥੇ ਨੌ ਖੰਡ ਦਾ ਅਰਥ ਗਿਆਨ ਇੰਦਰੀਏ ਵੀ ਹੈ ਕਿ ਇਹਨਾਂ ਗਿਆਨ ਇੰਦਰੀਆਂ ਨੂੰ ਸਵਾਰਨ ਦੇ ਅੰਦਰ, ਇਹਨਾਂ ਗਿਆਨ ਇੰਦਰੀਆਂ ਦੀ ਆਪਣੇ ਲਈ ਵਰਤੋਂ ਮਨੁੱਖ ਕਰਦਾ ਆਇਆ, ਪਰ ਕਿਸੇ ਵਾਸਤੇ ਇਹ ਸਰੀਰ ਕੰਮ ਨਾ ਆ ਸਕਿਆ। ਮੇਰੇ ਕਹਿਣ ਤੋਂ ਭਾਵ ਕਿ ਯਤਨ ਕਰਨਾ ਚਾਹੀਦਾ, ਇਹ ਜਿਹੜਾ ਵਾਹਿਗੁਰੂ ਨੇ ਸੋਹਣਾ ਸਰੀਰ ਦਿੱਤਾ ਹੈ ਇਹ ਸੰਸਾਰ ਤੇ ਭਲਾ ਕਰਨ ਵਾਸਤੇ ਦਿੱਤਾ, ਨੇਕੀ ਕਰਨ ਵਾਸਤੇ ਦਿੱਤਾ, ਪਰਉਪਕਾਰ ਕਰਨ ਵਾਸਤੇ ਦਿੱਤਾ। ਭਾਰਤ ਦੀ ਧਰਤੀ ਤੇ ਅੱਜ ਆਜ਼ਾਦੀ ਦਾ ਦਿਹਾੜਾ ਮਨਾਇਆ ਜਾ ਰਿਹਾ, ਯਾਦ ਰੱਖਣਾ ਖਾਲਸਾ ਜੀ, ਆਜ਼ਾਦੀ ਦਾ ਮੁੱਢ ਤੁਹਾਡੇ ਬਜ਼ੁਰਗਾਂ ਨੇ ਬੱਧਾ ਸੀ ਤੇ ਜਦੋਂ ਤੁਸੀਂ ਆਪਣੀ ਕੌਮ ਦੇ ਇਤਿਹਾਸ ਵੱਲ ਝਾਤ ਮਾਰ ਕੇ ਵੇਖੋਗੇ ਉਹਨਾਂ ਬਜ਼ੁਰਗਾਂ ਨੇ ਕੁਝ ਸੁਪਨੇ ਲਏ ਸਨ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਇੱਕ ਵਿਦਵਾਨ ਨੇ ਬੜੇ ਪਿਆਰੇ ਅੰਕੜੇ ਪੇਸ਼ ਕੀਤੇ ਨੇ, ਭਾਵੇਂ ਕਿ ਅੱਜ ਦਾਅਵੇ ਕੀਤੇ ਜਾਂਦੇ ਨੇ ਕਿ ਭਾਰਤ ਇਸ ਸੱਤਿਆਗ੍ਰਹਿ ਕਰਕੇ ਆਜ਼ਾਦ ਹੋਇਆ ਜਾਂ ਇਸ ਤਰੀਕੇ ਨਾਲ ਆਜ਼ਾਦ ਹੋਇਆ। ਯਾਦ ਰੱਖਣਾ, ਆਪਣੇ ਜੀਵਨ ਨੂੰ ਕਿਸੇ ਦੇ ਲੇਖੇ ਵਿੱਚ ਲਾ ਦੇਣਾ, ਜੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਮਹਾਰਾਜ ਸਾਹਿਬ ਕਹਿ ਰਹੇ ਨੇ। ਮੈਂ ਬੇਨਤੀ ਕਰ ਰਿਹਾ ਸੀ, ਉਹ ਵਿਦਵਾਨ ਨੇ ਬੜੇ ਪਿਆਰੇ ਅੰਕੜੇ ਦਿੱਤੇ ਨੇ, ਕਹਿੰਦਾ ਭਾਰਤ ਦੀ ਆਜ਼ਾਦੀ ਵਾਸਤੇ 2647 ਬੰਦਿਆਂ ਨੇ ਉਮਰ ਕੈਦ ਭੋਗੀ ਹੈ, ਜਿਹਦੇ ਵਿੱਚੋਂ ਖਾਲਸਾ ਜੀ 2146 ਸਿੱਖ ਸਨ। ਫਿਰ ਉਹਨੇ ਅੱਗੇ ਲਿਖਿਆ ਹੈ, ਕਹਿੰਦਾ 121 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਭਾਰਤ ਦੀ ਆਜ਼ਾਦੀ ਵਾਸਤੇ, ਜਿਹਦੇ ਵਿੱਚੋਂ 93 ਸਿੱਖ ਸਨ। ਫਿਰ ਉਹ ਅੱਗੇ ਲਿਖਦਾ ਹੈ, ਕਹਿੰਦਾ ਭਾਰਤ ਦੀ ਆਜ਼ਾਦੀ ਵਾਸਤੇ 113 ਬੰਦੇ ਬੱਜ ਬੱਜ ਘਾਟ ਦੀ ਜਿਹੜੇ ਸ਼ਹੀਦ ਮੰਨੇ ਜਾਂਦੇ ਨੇ ਉਹਦੇ ਵਿੱਚੋਂ ਸਾਧ ਸੰਗਤ 67 ਸਿੱਖ ਸਨ, ਤੇ ਇਸੇ ਅੰਮ੍ਰਿਤਸਰ ਦੀ ਧਰਤੀ ਤੇ ਜਲਿਆਂ ਵਾਲੇ ਬਾਗ ਵਿੱਚ 1300 ਲੋਕ ਜਿਹੜੇ ਇੱਕ ਦਿਨ ਵਿੱਚ ਸ਼ਹੀਦ ਕਰ ਦਿੱਤੇ ਗਏ, ਜਿਨ੍ਹਾਂ ਵਿੱਚੋਂ 799 ਸਿੱਖ ਸਨ, ਔਰ 91 ਬੰਦੇ ਤੋਪਾਂ ਨਾਲ ਬੰਨ ਕੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਨੇ ਉਡਾ ਕੇ ਰੱਖ ਦਿੱਤੇ, ਉਹ 91 ਦੇ 91 ਸਿੱਖ ਸਨ। ਤੇ ਅਕਾਲੀ ਮੂਵਮੈਂਟ ਜਿਹੜੀ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤੀ, ਇਸ ਮੂਵਮੈਂਟ ਦੇ 500 ਜਿਹੜੇ ਸਿੱਖ ਨੇ ਉਹ ਸ਼ਹੀਦ ਹੁੰਦੇ ਨੇ ਭਾਰਤ ਦੀ ਆਜ਼ਾਦੀ ਲਈ, ਤੇ 500 ਦੇ 500 ਸਿੱਖ ਸਨ। ਵੇਖੋ ਕਿਸੇ ਲਈ ਕਿਵੇਂ ਆਪਾ ਵਾਰਿਆ ਜਾਂਦਾ ਹੈ, ਕਿਸੇ ਦਾ ਕਿਵੇਂ ਭਲਾ ਕੀਤਾ ਜਾਂਦਾ ਹੈ। ਇੱਕ ਵਿਦਵਾਨ ਦੇ ਬੋਲ ਮੈਨੂੰ ਯਾਦ ਆ ਰਹੇ ਨੇ, ਉਹ ਚੰਦ ਸ਼ਬਦ ਬੜੇ ਪਿਆਰੇ ਲਿਖਦਾ ਹੈ ਇਸ ਪੰਜਾਬ ਦੀ ਧਰਤੀ ਬਾਰੇ। ਉਹ ਕਹਿੰਦਾ, ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਜਾਪੀ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਡਾਕ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ। ਕਹਿੰਦਾ, ਰਚਿਆ ਜਦੋਂ ਸਵੰਬਰ ਸੀ ਵਿਧ ਮਾਤਾ, ਲਾੜੀ ਮੌਤ ਵਰੀ ਤਾਂ ਪੰਜਾਬੀਆਂ ਨੇ, ਚਾਰੇ ਪਾਸਿਓਂ ਕਿਤੋਂ ਵੀ ਆਈ ਗੋਲੀ, ਪਹਿਲਾਂ ਹਿੱਕ ਤੇ ਜੜੀ ਪੰਜਾਬੀਆਂ ਨੇ। ਪੰਜਾਬੀ ਦਾ ਮਾਨ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੋ ਪੰਕਤੀਆਂ ਬੜੀਆਂ ਪਿਆਰ ਦੀਆਂ ਲਿਖਦਾ ਹੈ। ਉਹ ਕਹਿੰਦਾ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ, ਮੌਤ ਜਿਸ ਦੀ ਹਿੱਕ ਤੇ ਵੱਸਦੀ ਏ, ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਸਾ ਸੰਗਤ ਯਾਦ ਰੱਖਣਾ, ਕਿਸੇ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਦੇਣਾ, ਇਹ ਕੇਵਲ ਤੇ ਕੇਵਲ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਵਾਲਿਆਂ ਦੇ ਹਿੱਸੇ ਆਇਆ ਹੈ। ਜਦੋਂ ਤੁਸੀਂ ਇਸ ਲਹਿਰ ਵੱਲ ਨਿਗਾਹ ਮਾਰੋਗੇ, ਉਹ ਚਾਹੇ ਗਦਰੀ ਬਾਬੇ ਸਨ, ਉਹ ਚਾਹੇ ਸਾ ਸੰਗਤ ਜੀ, ਸਾਡੀ ਕੌਮ ਦੇ ਮਹਾਨ ਬਜ਼ੁਰਗ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮ ਚੁੰਮ ਕੇ ਆਪਣੇ ਗਲਾਂ ਵਿੱਚ ਪਾਏ, ਔਰ ਯਾਦ ਰੱਖਣਾ, ਬਹੁ ਗਿਣਤੀ ਜਿਹੜੇ ਉਹਨਾਂ ਦਾ ਵਿਸ਼ਵਾਸ, ਉਹਨਾਂ ਦਾ ਈਮਾਨ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਸੀ। ਇਸ ਕਰਕੇ ਸਾਹਿਬ ਕਹਿੰਦੇ, ਕਈ ਮਨੁੱਖ ਐਸੇ ਨੇ ਜਿਹੜੇ ਆਪਣੇ ਇਸ ਸਰੀਰ ਨੂੰ ਸਵਾਰਨ ਦੀ ਗੱਲ ਤਾਂ ਕਰਦੇ ਨੇ, ਪਰ ਯਾਦ ਰੱਖਣਾ, ਉਹ ਸਾਰੀ ਉਮਰ ਕਿਸੇ ਦੇ ਕੰਮ ਨਹੀਂ ਆਉਂਦੇ। ਕਿਸੇ ਦੇ ਕੰਮ ਆਉਣਾ ਇਹ ਭਲੀ ਰੀਤ ਹੈ, ਨੇਕੀ ਕਰਨੀ, ਪਰ ਉਪਕਾਰ ਕਰਨਾ ਸਾ ਸੰਗਤ ਤੇ ਭਲੀ ਰੀਤ ਹੈ। ਇਹ ਮੈਂ ਥੋੜ੍ਹੀ ਜਿਹੀ ਤਾਂ ਬੇਨਤੀ ਕੀਤੀ ਹੈ ਕਿ ਆਜ਼ਾਦੀ ਦੇ ਜਸ਼ਨ ਹਰ ਸਾਲ ਮਨਾਏ ਜਾਂਦੇ ਨੇ, ਪਰ ਯਾਦ ਰੱਖਣਾ, ਅਸੀਂ ਕੀ ਖੱਟਿਆ, ਕਿਤੇ ਨਾ ਕਿਤੇ ਇਹਦਾ ਮੁਲਾਂਕਣ ਜ਼ਰੂਰ ਕਰਨਾ ਬਣਦਾ ਹੈ। 10 ਲੱਖ ਸਿੱਖ ਜਿਹੜਾ ਹੈ ਉਹ ਸਾ ਸੰਗਤ, 10 ਲੱਖ ਪੰਜਾਬੀ, ਚਾਹੇ ਮੁਸਲਮਾਨ ਤੇ ਚਾਹੇ ਸਿੱਖ, ਉਹ 10 ਲੱਖ ਪੰਜਾਬੀ ਜਿਹੜਾ ਹੈ ਉਹ ਇਸ ਆਜ਼ਾਦੀ ਦੇ ਵਿੱਚ ਸ਼ਹੀਦ ਹੁੰਦਾ ਹੈ। 1 ਕਰੋੜ ਤੋਂ ਵੱਧ ਲੋਕ ਜਿਹੜੇ ਨੇ ਉਹ ਬੇਘਰ ਹੁੰਦੇ ਨੇ। ਮੇਰੀ ਬੇਨਤੀ ਹੈ, ਤੁਸੀਂ ਅੰਕੜੇ ਕੱਢ ਕੇ ਵੇਖ ਲਿਓ, 175 ਸਾਡੇ ਜਾਨ ਤੋਂ ਪਿਆਰੇ ਗੁਰਧਾਮ ਉਹ ਵਿਛੜ ਗਏ, ਜਿਹੜੇ ਅੱਜ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ, ਤੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਉੱਧਰ ਅੰਗਰੇਜ਼ ਨੇ ਜਦੋਂ ਸਾਡੇ ਬਜ਼ੁਰਗਾਂ ਨੂੰ ਬਾਹਰ ਦੇ ਇਲਾਕੇ 'ਚ ਖੜਿਆ ਨਾ, ਤੇ ਉਹ ਸਾਰਾ ਇਲਾਕਾ ਜਿਹੜਾ ਸੀ ਉਹਨੂੰ ਆਬਾਦ ਕੀਤਾ ਸੀ ਸਾਡੇ ਬਜ਼ੁਰਗਾਂ ਨੇ, ਕਿਉਂਕਿ ਬੜੀ ਮਿਹਨਤੀ ਕੌਮ ਹੈ ਸਿੱਖ ਕੌਮ। ਆ ਤੁਸੀਂ ਅੱਜ ਵੀ ਯੂਪੀ ਤੇ ਉੱਤਰਾਖੰਡ ਦੇ ਇਲਾਕੇ ਵਿੱਚ ਜਾਓ, ਇਹ ਸਾਰਾ ਜੰਗਲ ਦਾ ਇਲਾਕਾ ਸੀ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਉਸ ਇਲਾਕੇ ਵਿੱਚ ਗਏ, ਤੇ ਗੁਰੂ ਨੇ ਏਡੀ ਕਿਰਪਾ ਕੀਤੀ ਵੀ ਉਹਨਾਂ ਸਾਰੀ ਧਰਤੀ ਨੂੰ ਆਬਾਦ ਕੀਤਾ, ਜਿਹੜੀਆਂ ਬੰਜਰ ਜ਼ਮੀਨਾਂ ਸਨ ਉਹਨਾਂ 'ਚ ਵੀ ਖੇਤੀ ਪੈਦਾ ਕੀਤੀ। ਇਹ ਬਾਹਰ ਦੇ ਇਲਾਕੇ ਵਿੱਚ ਹਜ਼ਾਰਾਂ ਮਰਬਿਆਂ ਦੇ ਮਾਲਕ ਸਨ ਸਾਡੇ ਬਜ਼ੁਰਗ, ਸਾਡੇ ਭਰਾ, ਪਰ ਇਸ ਵੰਡ ਦੇ ਵਿੱਚ ਜਦੋਂ ਦਿੱਲੀ ਦੀ ਧਰਤੀ 'ਤੇ ਇਹ ਲਕੀਰ ਖਿੱਚੀ ਗਈ, ਇਹ ਦੋ ਪੰਜਾਬ ਅਸਲ 'ਚ ਜਿਹੜੀ ਵੰਡ ਸੀ ਇਹ ਪੰਜਾਬ ਤੇ ਬੰਗਾਲ ਦੀ ਵੰਡ ਸੀ, ਪੂਰੇ ਹਿੰਦੁਸਤਾਨ ਦੀ ਵੰਡ ਨਹੀਂ ਸੀ। ਔਰ ਉਹ ਬਾਹਰ ਦਾ ਇਲਾਕਾ ਛੱਡ ਕੇ ਸਾਰੇ ਸਾਡੇ ਜਿਹੜੇ ਬਜ਼ੁਰਗ ਸਨ ਉਹ ਆ ਗਏ ਸਾ ਸੰਗਤ ਇੱਧਰ, ਤੇ ਜਿਨ੍ਹਾਂ ਕੋਲ ਉੱਧਰ ਮਰੱਬਿਆਂ ਬੱਧੀ ਜ਼ਮੀਨ ਸੀ ਉਹਨਾਂ ਨੂੰ ਥੋੜ੍ਹੀਆਂ ਜ਼ਮੀਨਾਂ ਅਲਾਟ ਹੋਈਆਂ, ਤੇ ਬਹੁਤੇ ਜਿਹੜੇ ਬਜ਼ੁਰਗ ਸੀ ਉਹ ਇਸ ਵੰਡ ਤੋਂ ਬਾਅਦ, ਮੈਨੂੰ ਮਾਫ਼ ਕਰਨਾ, ਵਿਯੋਗ ਨਾ ਸਹਾਰਦੇ ਹੋਏ ਉਹ ਸਾ ਸੰਗਤ ਸੰਸਾਰ ਤੋਂ ਰੁਖਸਤ ਹੋ ਗਏ। ਅੱਜ ਵੀ ਜਿਨ੍ਹਾਂ ਦੇ ਘਰ ਵਿੱਚ ਪੁਰਾਣੇ ਬਜ਼ੁਰਗ ਨੇ, ਮੈਂ ਅੱਜ ਇਸ ਪੰਥਕ ਸਟੇਜ ਤੋਂ ਬੇਨਤੀ ਕਰਨਾ ਚਾਹਾਂਗਾ, ਉਹਨਾਂ ਨੂੰ ਰਿਕਾਰਡ ਕਰਕੇ ਜ਼ਰੂਰ ਰੱਖੋ। ਉਹ ਜਦੋਂ ਅੱਜ ਵੀ ਉਹਨਾਂ ਦਿਨਾਂ ਦੀ ਗੱਲ ਕਰਦੇ ਨੇ ਨਾ, ਤੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਨੇ। ਯਾਦ ਰੱਖਣਾ ਸਾ ਸੰਗਤ, ਮੈਂ ਇੱਕ ਦਿਨ ਸੁਣ ਰਿਹਾ ਸੀ ਇੱਕ ਪੰਜਾਬੀ ਮੁਸਲਮਾਨ ਦੀ ਜਿਹੜੀ ਡਾਕੂਮੈਂਟਰੀ ਬਣੀ ਸੀ ਕੋਈ, ਉਹਦੇ ਵਿੱਚ ਉਹਨੂੰ ਪੁੱਛ ਰਿਹਾ ਸੀ ਪੱਤਰਕਾਰ ਕਿ ਜਦੋਂ ਤੁਸੀਂ ਆਏ ਤੇ ਕਿਵੇਂ ਆਏ। ਉਹਨੇ ਕਿਹਾ, ਮੈਨੂੰ ਗੋਲੀ ਲੱਗੀ। ਤੇ ਪੱਤਰਕਾਰ ਨੇ ਪੁੱਛਿਆ ਵੀ ਸੱਚ ਦੱਸਿਓ, ਗੋਲੀ ਦਾ ਦਰਦ ਜ਼ਿਆਦਾ ਸੀ ਜਾਂ ਆਪਣੀ ਜੰਮਣ ਭੋਏ ਛੱਡਣ ਦਾ ਦੁੱਖ ਜ਼ਿਆਦਾ ਸੀ। ਤੇ ਉਹਨੇ ਅੱਖਾਂ 'ਚ ਹੰਝੂ ਲਿਆਂਦੇ, ਤੇ ਹੰਝੂ ਲਿਆ ਕੇ ਕਹਿਣ ਲੱਗਾ, ਗੋਲੀ ਦਾ ਦਰਦ ਤੇ ਕੁਛ ਵੀ ਨਹੀਂ, ਜਦੋਂ ਆਪਣਾ ਘਰ ਛੱਡ ਕੇ ਤੁਰੇ ਸੀ ਨਾ। ਕਹਿੰਦਾ, ਉਹ ਦਰਦ ਗੋਲੀ ਦੇ ਦਰਦ ਤੋਂ ਕਿਤੇ ਜ਼ਿਆਦਾ ਦੁੱਖ ਦਿੰਦਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ, ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ। ਸਾਡੇ ਆਗੂ ਕਹਿੰਦੇ ਰਹੇ ਕਿ ਦੇਸ਼ ਇੱਕ ਰਹਿਣਾ ਚਾਹੀਦਾ ਹੈ, ਪਰ ਇਸ ਕਿਸੇ ਗੱਲ ਦੀ ਪਰਵਾਹ ਨਾ ਕੀਤੀ ਗਈ ਔਰ ਸਾਧ ਸੰਗਤ ਜੀ ਬਹੁਤ ਜ਼ਿਆਦਾ ਕੌਮ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ। 10 ਲੱਖ ਪੰਜਾਬੀ ਜਿੱਥੇ ਕਤਲ ਹੋਇਆ ਉੱਥੇ ਮੈਂ ਬੇਨਤੀ ਕਰਨਾ ਚਾਹਾਂਗਾ, ਸਿੱਖਾਂ ਦੀ ਆਰਥਿਕਤਾ ਨੂੰ ਬੜੀ ਵੱਡੀ ਸੱਟ ਵੱਜੀ। ਔਰ ਸਭ ਤੋਂ ਵੱਡੀ ਗੱਲ ਵੇਖੋ, ਵਾਅਦੇ ਜੋ ਵਫਾ ਨਾ ਹੋਏ, 1947 ਤੋਂ ਬਾਅਦ ਸਾਨੂੰ ਕੀ ਕੁਝ ਮਿਲਿਆ। ਜੇ ਅਸੀਂ ਆਪਣੀ ਭਾਸ਼ਾ ਦੀ ਗੱਲ ਕੀਤੀ ਤੇ ਸਾਧ ਸੰਗਤ 4 ਜੁਲਾਈ ਸੰਨ 1955 ਨੂੰ ਇਸ ਸਾਡੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਫੌਜਾਂ ਚਾੜ ਦਿੱਤੀਆਂ ਗਈਆਂ। ਆਹ ਜਿਹੜਾ ਪਿੱਛੇ ਜੇ ਅਸੀਂ ਦਿਨ ਮਨਾ ਕੇ ਅੱਡੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਸਾਧ ਸੰਗਤ ਇੱਥੇ ਬਸ ਨਹੀਂ, ਅਜੇ ਅਸੀਂ ਉੱਧਰੋਂ ਆਏ ਤੇ ਅਸੀਂ ਸਾਡੇ ਬਜ਼ੁਰਗ ਆਪਣਾ ਆਪ ਸੰਭਾਲ ਹੀ ਰਹੇ ਸਨ ਕਿ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ। ਬੜਾ ਦੁੱਖ ਹੁੰਦਾ ਹੈ, ਵੇਖੋ ਅਸੀਂ ਇਸ ਭਾਰਤ ਲਈ ਕੁਰਬਾਨੀਆਂ ਕੀਤੀਆਂ ਨੇ, ਹਿਰਦਾ ਪਤੀਜ ਜਾਂਦਾ ਹੈ ਜਦੋਂ ਗਦਰੀ ਬਾਬਿਆਂ ਦਾ ਇਤਿਹਾਸ ਪੜੀਦਾ ਹੈ, ਹਿਰਦਾ ਪਤੀਜ ਜਾਂਦਾ ਹੈ ਕਿਵੇਂ ਬਾਬਾ ਵਿਸਾਖਾ ਸਿੰਘਣੀ ਅਮਰੀਕਾ ਕਨੇਡਾ ਦੀ ਧਰਤੀ ਨੂੰ ਛੱਡ ਕੇ ਆਏ, ਗਦਰ ਲਹਿਰ ਚਲਾਈ, ਕਿਵੇਂ ਫਾਂਸੀਆਂ ਦੇ ਰੱਸੇ ਚੁੰਮ ਚੁੰਮ ਕੇ ਸ਼ਹੀਦ ਭਗਤ ਸਿੰਘ ਵਰਗਿਆਂ ਨੇ ਆਪਣੇ ਗਲਾਂ ਵਿੱਚ ਪਾਏ। ਉਹਨਾਂ ਸੁਪਨਾ ਲਿਆ ਸੀ ਕਿ ਗੁਲਾਮੀ ਬੜੀ ਮਾੜੀ ਹੁੰਦੀ ਹੈ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਬੜਾ ਪਿਆਰਾ ਫਰਮਾਨ ਹੈ, ਬਾਬਾ ਫਰੀਦ ਸਾਹਿਬ ਅਕਾਲ ਪੁਰਖ ਦੇ ਚਰਨਾਂ 'ਚ ਇੱਕ ਜੋਦੜੀ ਕਰਦੇ ਨੇ ਕਿ ਵਾਹਿਗੁਰੂ ਮੈਂ ਤੇਰਾ ਦਰ ਛੱਡ ਕੇ ਕਿਸੇ ਬੰਦੇ ਦਾ ਗੁਲਾਮ ਨਾ ਬਣਾ, ਜੇ ਮੈਨੂੰ ਮੰਗਣਾ ਪਵੇ ਨਾ ਮੈਂ ਤੇਰੇ ਤੋਂ ਮੰਗਾਂ, ਪਰ ਜੇ ਕਿਤੇ ਇਹ ਦਿਨ ਆਵੇ ਕਿ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਪਰਾਏ ਦਰ 'ਤੇ ਬਹਿਣਾ ਪਵੇ, ਇਹਦੇ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਤਾਂ ਕੱਢ ਲਈ ਪਰ ਸੱਚੇ ਪਾਤਸ਼ਾਹ ਮਹਾਰਾਜ ਵੇਖੀ ਕਿਤੇ ਮੈਨੂੰ ਕਿਸੇ ਬਗਾਨੇ ਦੇ ਦਰ 'ਤੇ ਜਾ ਕੇ ਬਹਿਣਾ ਨਾ ਪਵੇ। ਬਾਬਾ ਫਰੀਦ ਸਾਹਿਬ ਦਾ ਬੜਾ ਪਿਆਰਾ ਸਲੋਕ ਹੈ, ਹਜ਼ੂਰ ਆਪਣੀ ਬਾਣੀ ਵਿੱਚ ਕਹਿੰਦੇ ਨੇ ਕਿ ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇਹੇ, ਜੇ ਤੂੰ ਇਹ ਵੈ ਰੱਖਸੀ ਜੀਓ ਸਰੀਰੋਂ ਲੇਹੇ। ਬੜਾ ਪਿਆਰਾ ਬਾਬਾ ਫਰੀਦ ਸਾਹਿਬ ਦਾ ਬੋਲ ਹੈ। ਇਹਨੂੰ ਕੀ ਕਿਹਾ ਜਾਂਦਾ ਹੈ ਕਿ ਇਹ ਵੀ ਇੱਕ ਆਜ਼ਾਦੀ ਦੀ ਗੱਲ ਹੈ, ਕਿਉਂਕਿ ਇੱਕ ਰੂਹਾਨੀ ਆਜ਼ਾਦੀ ਹੈ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਾਰ ਵਾਰ ਕੀਤੀ ਹੈ। ਰੂਹਾਨੀ ਆਜ਼ਾਦੀ ਕੀ ਹੈ ਖਾਲਸਾ ਜੀ? ਪਦਾਰਥਵਾਦ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਸ਼ਰ ਕਰਨੀ, ਵਕਾਰਾਂ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬਸ਼ਰ ਕਰਨੀ, ਜਿਹਦੇ ਦੁਆਲੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਦੀ ਸਮੁੱਚੀ ਵਿਚਾਰ ਕੇਂਦਰਿਤ ਹੈ। ਔਰ ਸਾਧ ਸੰਗਤ ਇੱਕ ਗੱਲ ਹੋਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਦੋ ਤਰ੍ਹਾਂ ਦੀ ਗੁਲਾਮੀ, ਇੱਕ ਮਾਨਸਿਕ ਗੁਲਾਮੀ ਹੈ ਤੇ ਇੱਕ ਸਰੀਰਕ ਗੁਲਾਮੀ ਹੈ। ਤੇ ਜਿਹੜੀ ਸਰੀਰਕ ਗੁਲਾਮੀ ਹੈ ਨਾ, ਮਾਨਸਿਕ ਗੁਲਾਮੀ, ਇਹਦੇ ਨਾਲੋਂ ਕਿਤੇ ਸਾਧ ਸੰਗਤ ਜੀ ਦੁੱਖਦਾਈ ਹੈ। ਬੰਦਾ ਸਰੀਰਕ ਤੌਰ 'ਤੇ ਕਿਤੇ ਗੁਲਾਮ ਹੋਵੇ ਨਾ, ਮੰਨ ਲਓ ਵੀ ਕੋਈ ਬੰਦਾ ਜੇਲ੍ਹ 'ਚ ਹੀ ਬੈਠਾ ਹੈ। ਆਹ ਪਿੱਛੇ ਜੇ ਕਰਨਾਟਕ ਦੇ ਵਿੱਚੋਂ ਇੱਕ ਸਿੱਖ ਬੰਦੀ ਨੂੰ ਲਿਆਂਦਾ ਸਾਧ ਸੰਗਤ ਪੰਜਾਬ ਦੀ ਜੇਲ੍ਹ ਵਿੱਚ, ਤੇ 26 ਸਾਲ ਬਾਅਦ ਉਹ ਆਇਆ, ਮਤਲਬ 26 ਸਾਲ ਉਹਦਾ ਸਰੀਰ ਗੁਲਾਮ ਕਰਕੇ ਰੱਖਿਆ ਗਿਆ, ਪਰ ਸੁਰਤ ਕਰਕੇ ਉਹ ਆਜ਼ਾਦ ਸੀ। ਉਹਨੂੰ ਲੁਧਿਆਣੇ ਸਟੇਸ਼ਨ 'ਤੇ ਗੱਡੀ ਰੁਕਦੀ ਹੈ ਤੇ ਇੱਕ ਗੈਰ ਸਿੱਖ ਪੱਤਰਕਾਰ ਪਿਕਚਰ ਭਰੇ ਲਹਿਜੇ ਵਿੱਚ ਕਹਿੰਦਾ ਵੀ ਕੀ ਹਾਲ ਹੈ ਤੇਰਾ? ਉਹਨੇ ਤੇ ਤਾਂ ਕਿਹਾ ਵੀ ਇਹ ਗੁਲਾਮ ਰਿਹਾ ਲਗਾਤਾਰ 26 ਸਾਲ, ਇਹਦਾ ਸਰੀਰ ਜਿਹੜਾ ਜੇਲ੍ਹ 'ਚ ਬੰਦ ਰਿਹਾ ਹੈ, ਪਰ ਉਹ ਮਨ ਕਰਕੇ ਚੜ੍ਹਦੀ ਕਲਾ 'ਚ ਸੀ। ਉਹਨੇ ਅੱਗਿਓਂ ਜਵਾਬ ਦਿੱਤਾ, ਕਹਿਣ ਲੱਗਾ ਭਾਈ ਸਾਹਿਬ ਹਾਲ ਕੀ ਹੋਣਾ ਹੈ, ਖਾਲਸਾ ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਹੈ ਤੇ ਚੜ੍ਹਦੀ ਕਲਾ 'ਚ ਰਹੇਗਾ। ਇਹਦਾ ਅਰਥ ਕੀ ਸੀ ਕਿ ਉਹ ਮਨ ਕਰਕੇ ਗੁਲਾਮ ਨਹੀਂ ਹੋਇਆ, ਪਰ ਜੇ ਬੰਦਾ ਮਨ ਕਰਕੇ ਗੁਲਾਮ ਹੋ ਜਾਵੇ ਨਾ ਸਾਧ ਸੰਗਤ ਜੀ, ਤੇ ਸਰੀਰ ਭਾਵੇਂ ਉਹਦਾ ਆਜ਼ਾਦ ਹੈ, ਮੈਂ ਬੇਨਤੀ ਕਰਾਂ ਉਹ ਸੰਸਾਰ ਦੇ ਉੱਤੇ ਕਦੇ ਵੀ ਸੰਸਾਰ ਤੇ ਸੋਹਣੇ ਤਰੀਕੇ ਨਾਲ ਵਿਚਰ ਨਹੀਂ ਸਕਦਾ। ਇਸ ਕਰਕੇ ਬਾਣੀ ਦੇ ਅੰਦਰ ਜਿੱਥੇ ਰੂਹਾਨੀ ਆਜ਼ਾਦੀ ਦੀ ਗੱਲ ਕੀਤੀ ਹੈ, ਉੱਥੇ ਦੁਨਿਆਵੀ ਤੌਰ 'ਤੇ ਵੀ ਆਜ਼ਾਦੀ ਦੀ ਗੱਲ ਆਈ ਹੈ ਕਿ ਅਸੀਂ ਖਾਣਾ ਕੀ ਹੈ, ਪਹਿਨਣਾ ਕੀ ਹੈ, ਵਿਚਰਨਾ ਕਿਵੇਂ ਹੈ, ਇਹ ਕੋਈ ਹੋਰ ਮੁਕਰਰ ਨਾ ਕਰੇ। ਇਸ ਕਰਕੇ ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਕੀਤੀ ਹੈ ਕਿ ਭਾਰਤ ਸਾਡਾ ਦੇਸ਼ ਹੈ, ਆਪਾਂ ਇਸ ਦੇਸ਼ ਦੇ ਵਫ਼ਾਦਾਰ ਬਣ ਕੇ ਰਹੇ ਹਾਂ। ਭਾਵੇਂ ਕਿ 1955 'ਚ ਫੌਜ ਵੀ ਚਾੜੀ ਗਈ, ਪੰਜਾਬੀ ਸੂਬਾ ਮੰਗ ਦੇ ਸਿੱਖਾਂ ਉੱਤੇ ਤਸ਼ੱਦਦ ਵੀ ਹੋਇਆ, ਸਾਨੂੰ ਜਰਾਇਮ ਪੇਸ਼ਾ ਵੀ ਕਿਹਾ, ਇਹਦੇ ਬਾਵਜੂਦ ਵੀ ਸੰਨ 1965 ਤੇ 1971 ਦੀ ਜੰਗ ਦਾ ਇਤਿਹਾਸ ਕਿਤੇ ਵੀ ਕੱਢ ਕੇ ਪੜ੍ਹ ਲਿਓ ਖਾਲਸਾ ਜੀ, ਇਹਨਾਂ ਦੋਵਾਂ ਜੰਗਾਂ ਦੇ ਵਿੱਚ ਜੇ ਭਾਰਤ ਦੋਵੇਂ ਜੰਗਾਂ ਜਿੱਤਿਆ ਤੇ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਕਰਕੇ, ਉਹਨਾਂ ਸਿੱਖ ਫੌਜੀਆਂ ਕਰਕੇ ਜਿੱਤਿਆ। ਫਿਰ ਇੱਥੇ ਬਸ ਨਹੀਂ, ਇਹ ਤੋਂ ਅੱਗੇ ਆ ਜਾਓ। 1984 ਵਿੱਚ ਜੋ ਕੁਝ ਹੋਇਆ ਉਹ ਮੇਰੇ ਤੋਂ ਵੱਧ ਆਪ ਜੀ ਜਾਣਦੇ ਹੋ ਕਿ ਜਿਹੜਾ ਹਥਿਆਰ ਗੋਲਾ ਇੱਕ ਫੌਜ ਦੂਜੇ ਫੌਜ ਦੂਜੀ ਫੌਜ ਤੇ ਦੂਜੇ ਦੇਸ਼ ਤੇ ਹਮਲਾ ਕਰਨ ਲੱਗਿਆਂ ਵਰਤਦੀ ਹੈ ਨਾ, ਉਹ ਸਾਰਾ ਕੁਝ ਵਰਤਿਆ ਗਿਆ। ਪਰ ਉਹਦੇ ਤੋਂ ਵੀ ਬਾਅਦ 26,000 ਨੌਜਵਾਨ ਇਸੇ ਮਾਝੇ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹੇ ਸਾਧ ਸੰਗਤ ਜੀ ਲਵਾਰਸ ਲਾਸ਼ਾਂ ਜਿਹੜੀਆਂ ਸੀ ਇਹਨਾਂ ਨੂੰ ਲੱਭਦਿਆਂ ਲੱਭਦਿਆਂ ਉਹਨਾਂ ਦੇ ਵਾਰਸ ਲੱਭਦਿਆਂ ਲੱਭਦਿਆਂ ਉਹ ਵਿਚਾਰਾ ਆਪ ਇੱਕ ਲਵਾਰਸ ਲਾਸ਼ ਬਣ ਗਿਆ। ਮੇਰੇ ਕਹਿਣ ਤੋਂ ਭਾਵ ਇਹਨਾਂ ਦੁੱਖ ਤਕਲੀਫਾਂ ਇਸ ਆਜ਼ਾਦ ਭਾਰਤ ਵਿੱਚ ਸਹਿਣ ਤੋਂ ਬਾਅਦ ਜੇ ਕਿਤੇ ਕਾਰਗਿਲ ਦਾ ਯੁੱਧ ਆਇਆ ਤੇ ਕੋਈ ਦੁਨੀਆਂ ਦਾ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਸਿੱਖਾਂ ਨੇ ਭਾਰਤ ਨਾਲ ਗਦਾਰੀ ਕੀਤੀ ਹੈ। ਟਾਈਗਰ ਹਿੱਲ ਤੇ ਕਬਜ਼ਾ ਕਰਨਾ ਇਹ ਵੀ ਸਾਡੇ ਸਿੱਖ ਫੌਜੀਆਂ ਦੇ ਹਿੱਸੇ ਆਇਆ ਔਰ ਇਹ ਇਤਿਹਾਸ ਰੁਕਦਾ ਨਹੀਂ। ਆ ਥੋੜੇ ਦਿਨ ਪਹਿਲਾਂ ਮੈਨੂੰ ਜਾਣ ਦਾ ਮੌਕਾ ਮਿਲਿਆ, ਮਾਨਸੇ ਦੀ ਧਰਤੀ ਦੇ ਕੋਲ ਪਿੰਡ ਹੈ ਬੀਰੇਵਾਲ ਡੋਗਰਾ, ਸ਼ਹੀਦ ਗੁਰਤੇਜ ਸਿੰਘ 23 ਸਾਲ ਦੀ ਉਮਰ ਸੀ ਉਹਦੀ ਤੇ 12 ਚੀਨੀਆਂ ਦੇ ਨਾਲ ਲੜਦਾ ਹੋਇਆ ਉਹ ਸਾਡੀ ਕੌਮ ਦਾ ਜਵਾਨ ਭਾਰਤੀ ਫੌਜ ਦਾ ਸਿਪਾਹੀ ਸ਼ਹੀਦ ਹੋਇਆ। ਮੇਰੇ ਕਹਿਣ ਦਾ ਮਤਲਬ ਕਦੇ ਵੀ ਇਹ ਨਹੀਂ ਹੈ, ਨਾ ਹੀ ਆਪ ਜੀ ਨੇ ਇਹ ਮੰਨਣਾ ਕਿ ਮੈਂ ਕੋਈ ਵੱਖਰੀ ਗੱਲ ਕਰ ਰਿਹਾ ਹਾਂ, ਪਰ ਹਾਂ ਇਸ ਭਾਰਤ ਦੀ ਆਜ਼ਾਦੀ ਵਿੱਚ ਸਾਡਾ ਕੀ ਯੋਗਦਾਨ ਹੈ ਇਹ ਦੱਸਣਾ ਇਸ ਪੰਥ ਦੀ ਸਟੇਜ ਤੋਂ ਬੜਾ ਜ਼ਰੂਰੀ ਮੈਂ ਸਮਝਿਆ। ਔਰ ਸਾਧ ਸੰਗਤ ਜੀ ਇੰਨਾ ਕੁਝ ਹੋਣ ਤੋਂ ਬਾਅਦ ਵੀ 47 ਤੋਂ ਬਾਅਦ ਵੀ ਇੰਨਾ ਕੁਝ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਜਦੋਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ ਅਸੀਂ ਵਫ਼ਾਦਾਰ ਬਣ ਕੇ ਰਹੇ ਹਾਂ। ਭਾਰਤ ਇੱਕ ਗੁਲਦਸਤਾ ਹੈ ਜਿਹਦੇ ਵਿੱਚ ਵੱਖ ਵੱਖ ਜਾਤਾਂ ਤੇ ਧਰਮਾਂ ਦੇ ਲੋਕ ਰਹਿੰਦੇ ਨੇ ਔਰ ਚਾਹੀਦਾ ਇਹ ਹੈ ਹਰ ਇੱਕ ਨੂੰ ਆਪਣਾ ਹੱਕ ਹੋਵੇ, ਕਿਸੇ ਦੇ ਹੱਕ ਤੇ ਕੋਈ ਡਾਕਾ ਨਾ ਮਾਰੇ, ਘੱਟ ਗਿਣਤੀਆਂ ਨੂੰ ਦਬਾਇਆ ਨਾ ਜਾਵੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਜਿੱਦਣ ਮਹਾਰਾਜ ਨੇ ਕਿਹਾ ਸੀ ਨੀਚਾ ਅੰਦਰ ਨੀਚ ਜਾਤ, ਨੀਚੀ ਹੋਵਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਪਿਆਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਸੋ ਸਾਧ ਸੰਗਤ ਜੀ ਗੁਰੂ ਕਿਰਪਾ ਕਰੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰੀਏ ਮਹਾਰਾਜ, ਜਿਹੜਾ ਸੁਪਨਾ ਲੈ ਕੇ ਸਾਡੇ ਬਜ਼ੁਰਗਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ ਅਸੀਂ ਵੀ ਉਸ ਆਜ਼ਾਦੀ ਦਾ ਸੋਹਣੇ ਤਰੀਕੇ ਨਾਲ ਨਿੱਘ ਮਾਣ ਸਕੀਏ। ਪਰ ਜਦੋਂ ਅਸੀਂ ਘਟਨਾਵਾਂ ਵੇਖਦੇ ਹਾਂ ਨਾ, ਅਜੇ ਤੇ ਹਫ਼ਤਾ ਨਹੀਂ ਹੋਇਆ ਆ ਚੰਡੀਗੜ੍ਹ ਦੀ ਧਰਤੀ ਤੇ ਨਾ ਸਾਧ ਸੰਗਤ ਪਟਵਾਰੀਆਂ ਦਾ ਟੈਸਟ ਆਇਆ, ਅਸੀਂ ਬਾਹਰ ਜਾ ਕੇ ਕੀ ਮੰਗ ਰੱਖਣੀ ਆਪਣੀ ਕੌਮ ਦੀ ਜਦੋਂ ਕਿ ਭਾਰਤ 'ਚ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ। ਤੇ ਜਦੋਂ ਟੈਸਟ ਦੇਣ ਗਏ ਅੰਮ੍ਰਿਤਧਾਰੀ ਗੁਰਸਿੱਖ ਬੀਬੀਆਂ, ਅੰਮ੍ਰਿਤਧਾਰੀ ਸਾਡੀ ਕੌਮ ਦੇ ਨੌਜਵਾਨ, ਉਹਨਾਂ ਦੇ ਕਕਾਰ ਲਾ ਲਏ ਗਏ, ਕਿਹਾ ਤੁਹਾਡੀ ਕਿਰਪਾਨ ਤੋਂ ਖਤਰਾ ਹੈ, ਕਿਹਾ ਤੁਹਾਡੇ ਕੜੇ ਤੋਂ ਖਤਰਾ ਹੈ। ਯਾਦ ਰੱਖਣਾ ਸਾਧ ਸੰਗਤ, ਜੇ ਇਹ ਸਾਡੇ ਧਾਰਮਿਕ ਚਿੰਨ੍ਹ ਜਿਹੜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੇ, ਤੇ ਜੇ ਅੱਜ ਇਹ ਕਕਾਰ ਲਵਾਏ ਜਾ ਰਹੇ ਨੇ ਕਿ ਸਿੱਖ ਭਾਰਤ ਦੀ ਧਰਤੀ ਤੇ ਮਾਣ ਨਾਲ ਕਹਿ ਸਕਦਾ ਕਿ ਅਸੀਂ ਆਜ਼ਾਦ ਹਾਂ, ਆ 9 ਮਹੀਨਿਆਂ ਤੋਂ ਸਾਡੇ ਭਰਾ ਦਿੱਲੀ ਦੀ ਧਰਤੀ ਤੇ ਬੈਠੇ ਹੋਏ ਹਨ। ਯਾਦ ਰੱਖਣਾ ਖਾਲਸਾ ਜੀ ਆਪਣੇ ਹੱਕ ਮੰਗ ਰਹੇ ਹਾਂ ਤੇ ਹੱਕ ਮੰਗਣਾ ਕੋਈ ਗੁਨਾਹ ਨਹੀਂ, ਪਰ ਅਜੇ ਤੱਕ ਸਾਡਾ ਕੋਈ ਵੀ ਸਾਧ ਸੰਗਤ ਜੀ ਫੈਸਲਾ ਨਹੀਂ ਆਇਆ ਅਸੀਂ ਕਹਿ ਸਕਦੇ ਹਾਂ ਅਸੀਂ ਆਜ਼ਾਦ ਹਾਂ। ਇਹ ਮੈਂ ਤਾਂ ਥੋੜ੍ਹੀ ਜਿਹੀ ਬੇਨਤੀ ਕੀਤੀ ਹੈ, ਹਰ ਸਾਲ ਜਸ਼ਨ ਮਨਾਏ ਜਾਂਦੇ ਨੇ, ਤਿਰੰਗੇ ਲਹਿਰਾਏ ਜਾਂਦੇ ਨੇ, ਪਰ 10 ਲੱਖ ਪੰਜਾਬੀ ਨੂੰ ਕੋਈ ਯਾਦ ਨਹੀਂ ਕਰਦਾ। ਮੈਂ ਅਰਦਾਸ ਕਰਦਾ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਲਹੂ ਡੋਲਿਆ, ਕਿਰਪਾ ਕਰਿਓ ਉਹਨਾਂ ਦਾ ਲਹੂ ਸਹੀ ਰੂਪ ਵਿੱਚ ਕਿਸੇ ਅਰਥ ਵਿੱਚ ਲੱਗ ਜਾਵੇ ਤੇ ਸਾਡੇ ਇਸ ਸਮਾਜ ਨੂੰ, ਸਾਡੇ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ, ਬੇਈਮਾਨੀ ਦੀ ਦਲਦਲ ਤੋਂ ਛੁਟਕਾਰਾ ਮਿਲ ਜਾਵੇ। ਇਹ ਉਹ ਬਜ਼ੁਰਗ ਸਨ ਜਿਨ੍ਹਾਂ ਨੇ ਕਿਸੇ ਲਈ ਆਪਣਾ ਜੀਵਨ ਜਿਉਂਿਆ ਔਰ ਆਜ਼ਾਦੀ ਲੈ ਕੇ ਦਿੱਤੀ ਹਿੰਦੁਸਤਾਨੀਆਂ ਨੂੰ, ਉਹਨਾਂ ਬਜ਼ੁਰਗਾਂ ਨੂੰ ਕਦੇ ਨਾ ਭੁੱਲੀਏ। ਬਾਬਾ ਸੋਹਣ ਸਿੰਘ ਭਕਨੀ ਵਰਗੇ, ਬਾਬਾ ਵਿਸਾਖਾ ਸਿੰਘ ਦਦੇਰ ਸਾਹਿਬ ਵਰਗੀਆਂ ਸ਼ਖਸੀਅਤਾਂ, ਇਹ ਪੰਜਾਬ ਦੀ ਧਰਤੀ ਦਾ ਜ਼ਰਾ ਜ਼ਰਾ ਉਹਨਾਂ ਸ਼ਹੀਦਾਂ ਦੇ ਨਾਲ ਲਬਰੇਜ ਹੈ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਉਮਰ ਜਿੰਨੀ ਮਰਜ਼ੀ ਹੋਵੇ ਪਰ ਜੇ ਕਿਸੇ ਦੇ ਕੰਮ ਨਹੀਂ ਆਏ, ਤੁਸੀਂ ਸੰਸਾਰ ਦੇ ਉੱਤੇ ਕੁਝ ਸੋਹਣਾ ਕਾਰਜ ਨਹੀਂ ਕੀਤਾ ਤੇ ਤੁਹਾਡਾ ਜੁਨਾ ਜਿਹੜਾ ਤ੍ਰਿਕਾਰ ਹੈ। ਮਹਾਰਾਜ ਕਹਿੰਦੇ ਅਖੀਰ ਤੇ ਬਾਜੀ ਹਾਰ ਕੇ ਜਾਣਾ ਪੈਂਦਾ ਹੈ। ਜਿਹਦੇ ਤੇ ਮਹਾਰਾਜ ਮਾਲਕ ਦੀ ਕਿਰਪਾ ਹੋ ਜਾਵੇ।
ਸੁਖੀਆ ਧਨ ਇਸ ਜਨਮਾ ਨਾਨਕ ਤਿਸ ਬਲਿਹਾਰੀ।
ਕੋਈ ਮਨੁੱਖ ਸੰਸਾਰ ਤੇ ਸੁਖੀ ਹੈ ਤੇ ਉਹਦਾ ਜੀਵਨ ਜਿਉਣਾ ਧਨ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਵਰਤ ਕੇ ਧਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਵੀ ਐਸੇ ਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ। ਸਾਧ ਸੰਗਤ, ਮਹਾਰਾਜ ਸਾਹਿਬ ਬਾਣੀ ਵਿੱਚ ਇੱਕ ਜਗ੍ਹਾ ਤੇ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਨੇ ਨਾ ਕਿ ਹਉ ਕੁਰਬਾਨੀ ਜਾਉ ਮਿਹਰਬਾਨਾ, ਹਉ ਕੁਰਬਾਨੀ ਜਾਉ, ਹਉ ਕੁਰਬਾਨੀ ਜਾਉ ਤਿੰਨਾਂ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾਂ ਕੇ ਹਉ ਸਦ ਕੁਰਬਾਨੀ ਜਾਉ। ਸਾਹਿਬ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਹਿੰਦੇ ਨੇ ਕਿ ਜਿਹੜੇ ਵਾਹਿਗੁਰੂ ਜੀ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਦੇ ਲੇਖੇ ਲਾਉਂਦੇ ਨੇ, ਦੀਨ ਦੁਖੀਆਂ ਦੇ ਲੇਖੇ ਲਾਉਂਦੇ ਨੇ, ਨੇਕੀ ਕਰਦੇ, ਭਲਾ ਕਰਦੇ, ਪਰਉਪਕਾਰ ਕਰਦੇ ਨੇ, ਮੈਂ ਉਹਨਾਂ ਸਾਰਿਆਂ ਤੋਂ ਬਲਿਹਾਰ ਜਾਂਦਾ ਹਾਂ। ਆਓ ਰਹਿੰਦੇ 5-7 ਮਿੰਟਾਂ ਵਿੱਚ ਜੋ ਲੜੀਵਾਰ ਸ਼ਬਦ ਹੈ ਇਹਦੀ ਵਿਚਾਰ ਸਰਵਣ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬੜਾ ਪਿਆਰਾ ਦ੍ਰਿਸ਼ਟਾਂਤ ਦਿੰਦੇ ਹਨ।
ਪਵਨ ਸੁਮਾਇਆ।
ਸਾਹਿਬ ਨੇ ਸਾਰੇ ਸ਼ਬਦ ਦੇ ਅੰਦਰ ਇਹ ਜਿਹੜੀ ਸਾਡਾ ਮਨੁੱਖਾ ਸਰੀਰ ਹੈ ਨਾ, ਇਹਦੇ ਵਿੱਚ ਵਾਹਿਗੁਰੂ ਨੇ ਜਿੰਦ ਪਾਈ ਜਿਹਦੇ ਕਰਕੇ ਅਸੀਂ ਸਾਹ ਲੈਂਦੇ ਹਾਂ। ਮਹਾਰਾਜ ਨੇ ਇਹਦੀ ਗੱਲ ਕੀਤੀ। ਸਾਹਿਬ ਕਹਿੰਦੇ ਜਦੋਂ ਜਿੰਦ ਨਿਕਲ ਜਾਂਦੀ ਹੈ ਤੇ ਇਹ ਜਿਹੜਾ ਸਰੀਰ ਇਹ ਵੀ 5 ਤੱਤਾਂ ਦਾ ਪੁਤਲਾ ਹੈ, ਇਹਦੇ ਵਿੱਚ ਹਵਾ ਵੀ ਹੈ ਤੇ ਹਵਾ ਹਵਾ ਦਾ ਰੂਪ ਬਣ ਜਾਂਦੀ ਹੈ। ਇਸ ਸਰੀਰ ਚੋਂ ਜਦੋਂ ਜਿੰਦ ਨਿਕਲਦੀ ਹੈ ਉਹ ਜੋਤੀ ਨਾਲ ਜੋਤ ਰਲਦੀ ਹੈ।
ਮਾਟੀ ਮਾਟੀ ਹੋਈ ਏਕ।
5 ਤੱਤਾਂ ਦੇ ਵਿੱਚ ਮਿੱਟੀ ਵੀ ਇੱਕ ਤੱਤ ਹੈ ਤੇ ਜਿਹੜੀ ਸਰੀਰ ਦੀ ਮਿੱਟੀ ਹੈ, ਸਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿੰਦ ਨਿਕਲਣ ਤੋਂ ਬਾਅਦ ਇਹ ਜਿਹੜੀ ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਨਾਲ ਰਲ ਜਾਂਦੀ ਹੈ। ਸਾਰੇ ਲੋਕ ਨੇ ਜਦੋਂ ਕੋਈ ਜਾਂਦਾ ਹੈ ਨਾ ਸਾਡੇ ਸਾਹਮਣੇ ਅਸੀਂ ਰੋਂਦੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਰੋਣਾ ਕੁਰਲਾਉਣਾ ਨਹੀਂ ਚਾਹੀਦਾ। ਵੇਖੋ ਇਹ ਸੰਸਾਰ ਦੀ ਰੀਤ ਹੈ, ਮਰਯਾਦਾ ਹੈ, ਜਿਹੜਾ ਕੁਰਲਾ ਰਿਹਾ ਉਹਨੇ ਵੀ ਇੱਕ ਦਿਨ ਜਾਣਾ ਹੈ।
ਕੌਣ ਮੁਆਰੇ ਕੌਣ ਮੁਆਰੇ।
ਸਾਹਿਬ ਕਹਿੰਦੇ ਜਦੋਂ ਜਿੰਦ ਹੀ ਰੱਬ ਨੇ ਇਸ ਹਿਰਦੇ ਵਿੱਚ ਪਾਈ ਤੇ ਫਿਰ ਅਸੀਂ ਉਸ ਮਾਲਕ ਨੇ ਹੀ ਇਸ ਜਿੰਦ ਨੂੰ ਕੱਢ ਲਿਆ, ਖਿੱਚ ਲਿਆ ਇਸ ਜੋਤ ਨੂੰ, ਤੇ ਜਦੋਂ ਜੋਤ ਆਪਣੀ ਖਿੱਚ ਲੈਂਦਾ ਸਰੀਰ ਮਿੱਟੀ ਦੀ ਢੇਰੀ ਬਣ ਜਾਂਦਾ। ਪਰ ਮਹਾਰਾਜ ਕਹਿੰਦੇ ਵੀ ਜਦੋਂ ਮਾਲਕ ਆਪ ਹੀ ਆਪਣੀ ਜੋਤ ਲੈ ਕੇ ਜਾ ਰਿਹਾ ਫਿਰ ਕੀ ਕਹਿ ਸਕਦੇ ਆ ਵੀ ਕੌਣ ਬੂਆ ਹੈ ਕੌਣ ਮਰਿਆ ਹੈ।
ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤਾਂ ਚਲਤ ਪਿਆ।
ਸਾਹਿਬ ਜੀ ਕਹਿੰਦੇ ਵੀ ਜਿਹੜੇ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ ਨਾ, ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਵੀ ਆਵਣ ਜਾਣਾ ਉਸ ਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਫਿਰ ਮਹਾਰਾਜ ਵਿਸ਼ਰਾਮ ਦੇ ਕੇ, ਠਹਿਰਾ ਦੇ ਕੇ ਬੜੇ ਪਿਆਰ ਨਾਲ ਸਮਝਾਉਂਦੇ ਹਨ।
ਅਗਲੀ ਕਿਛ ਖਬਰ ਨਾ ਪਾਈ।
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਰੋ ਰਿਹਾ ਕੁਰਲਾ ਰਿਹਾ ਹੈ ਉਹਨੂੰ ਵੀ ਇਸ ਗੱਲ ਦੀ ਖਬਰ ਨਹੀਂ ਹੈ। ਸੱਜਣ ਮਿੱਤਰ ਰਿਸ਼ਤੇਦਾਰ ਤੇ ਯਾਦ ਰੱਖਣਾ ਰੋਣ ਵਾਲਿਆ ਰਹਿਣਾ ਤੂੰ ਵੀ ਨਹੀਂ, ਤੂੰ ਵੀ ਇੱਕ ਦਿਨ ਸੰਸਾਰ ਤੋਂ ਜਾਣਾ ਹੈ।
ਧਰਮ ਮੋਹ ਦੇ ਬਾਂਦੇ ਬਾਂਦੇ।
ਮਹਾਰਾਜ ਸਾਹਿਬ ਕਹਿੰਦੇ ਵੀ ਆਹ ਜਿਹੜਾ ਸਾਡਾ ਸਰੀਰ ਹੈ ਨਾ, ਅਸੀਂ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਆਪਣਾ ਜਿਹੜਾ ਕੀਮਤੀ ਜੀਵਨ ਹੈ ਇਹਨੂੰ ਖੁਆਰ ਕਰ ਰਹੇ ਹਾਂ ਔਰ ਸਮਾਂ ਜਿਹੜਾ ਇਹਨੂੰ ਬਤੀਤ ਐਵੇਂ ਹੀ ਬਤੀਤ ਹੁੰਦਾ ਜਾ ਰਿਹਾ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਵਢੰਤੋ ਜਾਏ, ਨਾ ਹਰ ਭਜਿਓ ਨਾ ਖੱਤ ਫਟਿਓ, ਕਾਲ ਪਹੁੰਚਿਓ ਆਏ। ਕਹਿੰਦੇ ਟਾਲ ਮਟੋਲ ਕਰਦਿਆਂ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ। ਇੱਕ ਦਿਨ ਫਿਰ ਜਦੋਂ ਮੌਤ ਹੋ ਗਈ, ਜਿੰਦ ਇਸ ਹਿਰਦੇ ਵਿੱਚੋਂ ਨਿਕਲ ਗਈ, ਤੇ ਸਾਹਿਬ ਸਤਿਗੁਰੂ ਜੀ ਕਹਿੰਦੇ ਨੇ ਨਾ ਤੇ ਨਾਮ ਜਪਿਆ ਤੇ ਨਾ ਹੀ ਸਾਡੇ ਜਿਹੜੇ ਬੁਰੇ ਕਰਮ ਹਨ ਉਹ ਖਤਮ ਹੋ ਸਕੇ, ਉਹ ਮਿਟ ਸਕੇ। ਇਸ ਕਰਕੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਸਾਨੂੰ ਸੋਹਣਾ ਸਰੀਰ ਦਿੱਤਾ, ਪਰ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਅਸੀਂ ਨਾਮ ਤੋਂ ਟੁੱਟ ਕੇ ਦੁਨੀਆਂ 'ਚ ਦੁਖੀ ਪਾਉਂਦੇ ਹਾਂ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵੀ ਜਿਵੇਂ ਸੁਪਨਾ ਆਉਂਦਾ ਹੈ ਨਾ ਕੁਝ ਸਮੇਂ ਵਾਸਤੇ, ਤੇ ਸਾਧ ਸੰਗਤ ਜਦੋਂ ਅੱਖ ਖੋਲਦੀ ਤੇ ਇਉਂ ਲੱਗਦਾ ਹੈ ਵੀ ਇਹ ਤੇ ਸੁਪਨਾ ਸੀ, ਮੈਂ ਸੁਪਨੇ 'ਚ ਤੁਰਿਆ ਫਿਰਦਾ ਸੀ। ਇਹ ਜਿਹੜਾ ਸੰਸਾਰ ਹੈ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਮਹਾਰਾਜ ਕਹਿੰਦੇ ਇਹ ਵੀ ਇੱਕ ਸੁਪਨੇ ਦੀ ਨਿਆਈ ਹੈ। ਜਿਹੜਾ ਸੰਸਾਰ ਤੇ ਆਉਣਾ ਜਾਣਾ ਇਹ ਕਾਲ ਪੁਰਖ ਵਾਹਿਗੁਰੂ ਨੇ ਮਨ ਨੂੰ ਇੱਕ ਰਚਨਾ ਰਚੀ ਹੈ। ਸੰਸਾਰ ਤੇ ਆਉਣਾ ਜਾਣਾ ਜੰਮਣਾ ਮਰਨਾ ਇਹ ਪਰਮੇਸ਼ਰ ਵਾਹਿਗੁਰੂ ਦੇ ਹੱਥ ਵਿੱਚ ਹੈ। ਉਸ ਕਾਲ ਪੁਰਖ ਨੇ ਇਸ ਹਿਰਦੇ 'ਚ ਆਪਣੀ ਜੋਤ ਟਕਾਈ, ਉਹ ਹੀ ਵਾਪਸ ਲੈ ਗਿਆ। ਇਸ ਕਰਕੇ ਫਿਰ ਕੀ ਕਹਿ ਸਕਦੇ ਆ ਵੀ ਨਾ ਕੋਈ ਮਰਦਾ ਹੈ ਦੁਨੀਆਂ ਤੇ ਤੇ ਨਾ ਹੀ ਮਰਨ ਯੋਗ ਹੈ। ਉਹ ਕਾਲ ਪੁਰਖ ਵਾਹਿਗੁਰੂ ਜਿਹਨੇ ਜੋਤ ਪੈਦਾ ਕੀਤੀ ਸਾਡੇ ਹਿਰਦੇ ਅੰਦਰ, ਜਿਹਦੇ ਕਰਕੇ ਅਸੀਂ ਸਾਹ ਲੈਂਦੇ, ਉਹ ਅਵਿਨਾਸ਼ੀ ਹੈ। ਬਾਕੀ ਸਾਰਾ ਸਰੀਰ ਨਾਸ਼ਵੰਤ ਹੈ। ਅਸੀਂ ਮਨੁੱਖ ਨੂੰ ਮੰਨ ਕੇ ਬੈਠੇ ਹਾਂ, ਉਹ ਇੱਦਾਂ ਦਾ ਹੈ ਨਹੀਂ ਹੈ। ਜਿਹਨੇ ਇਸ ਜੋਤ ਦਾ ਭੇਦ ਜਾਣ ਲਿਆ ਨਾ, ਜਿਹੜੀ ਮਨੁੱਖ ਦੇ ਹਿਰਦੇ ਅੰਦਰ ਹੈ, ਵੀ ਇਹ ਤੇ ਹੁਕਮ ਹੈ, ਜਦੋਂ ਉਹ ਲੈ ਜਾਂਦਾ ਹੈ ਉਹਦੀ ਮਰਜ਼ੀ, ਭੇਜਦਾ ਹੈ ਉਹਦੀ ਮਰਜ਼ੀ। ਸਾਹਿਬ ਕਹਿੰਦੇ ਜਿਹੜਾ ਇਸ ਗੱਲ ਨੂੰ ਜਾਣ ਗਿਆ, ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ। ਸਕਾਲ ਪੁਰਖ ਵਾਹਿਗੁਰੂ ਨੇ ਮਹਾਰਾਜ ਕਹਿੰਦੇ ਮੇਰੇ ਮਨ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਸਾਹਿਬ ਕਹਿੰਦੇ ਸਰੀਰ ਬਦਲੀ ਜਾਂਦੇ ਬਦਲੀ ਜਾਂਦੇ, ਜੋਤ ਉਹੀ ਹੈ, ਨਾ ਕੋਈ ਮਰਿਆ ਹੈ ਸੰਸਾਰ ਤੇ ਨਾ ਹੀ ਕੋਈ ਜਾਂਦਾ ਹੈ, ਇਹ ਸਾਰੀਆਂ ਉਹੀ ਰੂਹਾਂ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਸਰੀਰ ਦੀ ਗੱਲ ਕਰਦਿਆਂ ਅੱਜ ਦੇ ਪਵਿੱਤਰ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ, ਇਹ ਸਰੀਰ ਮਾਲਕ ਦੇ ਲੇਖੇ ਵਿੱਚ ਲਾਈਏ। ਬੇਨਤੀ ਕਰਦਿਆਂ, ਵਿਚਾਰਾਂ ਕਰਦਿਆਂ, ਇਤਿਹਾਸ ਪੇਸ਼ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਣੀਆਂ, ਸੁਭਾਵਿਕ ਨੇ, ਮੇਰੀ ਝੋਲੀ ਵਿੱਚ ਪਾ ਦਿਓ। ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਗੁਰਸਿੱਖੀ ਦਾਨ ਬਖਸ਼ੋ। ਕੋਟਨ ਕੋਟ ਧੰਨਵਾਦ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦਾ, ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਵਾਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ। ਆਓ ਦੋ ਆਖਰੀ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ ਜੀ।
ਕਹੋ ਨਾਨਕ ਗੁਰ ਭਰਮ ਚੁਕਾ।